ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪੰਜਵਾਂ ਧੰਨ ਸੁਹਾਗਣ ਜੋ ਪ੍ਰਭ ਪਛਾਣੈ ਟਿਕਾਓ ਬਖਸ਼ਿਸ਼ ਕਰਨ
ਪਰ ਉਹਦੀ ਕਿਰਪਾ ਤੋਂ ਬਗੈਰ ਨਹੀਂ ਹੋ ਸਕਦਾ। ਸਾਹਿਬ ਆਪ ਮੇਰ ਕਰਨ ਤੂੰ ਗੁਰੂ ਸਵਾਰਿਓ, ਵਿਚਾਰਾਂ ਦੀ ਆਰੰਭਤਾ ਕਰੀ ਉਸ ਤੋਂ ਪਹਿਲਾਂ, ਇੱਕ ਵਾਰੀ ਰਸਨਾ ਨੂੰ ਪਵਿੱਤਰ ਕਰੀਏ ਤੇ ਸਾਰੇ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਫਿਰ ਉਚਾਰਨ ਕਰੀਏ ਜੀ, ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਮਹੱਲਾ ਪੰਜਵਾਂ, ਧਨ ਸੁਹਾਗਨ ਜੋ ਪ੍ਰਭੁ ਪਛਾਨੈ।
ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੂਹੀ ਰਾਗ ਅੰਦਰ ਬਖਸ਼ਿਸ਼ ਕਰ ਰਹੇ ਨੇ, ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 737 ਤੇ ਸਭਾਇਮਾਨ ਹੈ। ਇਸ ਮੁਬਾਰਕ ਸ਼ਬਦ ਅੰਦਰ ਪਾਤਸ਼ਾਹ ਜੀ ਬਖਸ਼ਿਸ਼ ਪੈ ਕਰਦੇ ਨੇ ਕਿ ਉਹ ਜੀਵ ਇਸਤਰੀ ਧੰਨਤਾ ਦੇ ਯੋਗ ਹੈ, ਉਹ ਵੱਡੇ ਭਾਗਾਂ ਵਾਲੀ ਹੈ, ਕਿਹੜੀ ਜਿਸ ਨੇ ਉਸ ਖਸਮ ਨੂੰ ਪਹਿਚਾਣ ਲਿਆ। ਔਰ ਸੱਚ ਜਾਣਿਓ, ਬਹੁਤੀ ਵਾਰੀ ਮਨੁੱਖ ਨੂੰ ਸਭ ਕੁਝ ਕੋਲ ਹੁੰਦਿਆਂ ਸਮਝ ਹੀ ਨਹੀਂ ਹੁੰਦੀ, ਪਹਿਚਾਣ ਹੀ ਨਹੀਂ ਹੁੰਦੀ, ਔਰ ਨਾ ਪਹਿਚਾਣ ਹੋਵੇ ਨਾ ਸਮਝ ਹੋਵੇ ਤੇ ਜਿੰਨੀ ਮਰਜ਼ੀ ਕੀਮਤੀ ਚੀਜ਼ ਹੈ ਸਾਡੇ ਵਾਸਤੇ ਤੁੱਛ ਹੈ, ਕੁਛ ਵੀ ਨਹੀਂ ਹੈ। ਉਸ ਪਰਮਾਤਮਾ ਦੇ ਹੁੰਦਿਆਂ, ਉਸ ਖਸਮ ਦੇ ਹੁੰਦਿਆਂ ਹੀ ਮਨੁੱਖ ਉਹਦੇ ਤੋਂ ਬਿਨਾਂ ਜਿਉਂਦਾ। ਕਿਉਂ? ਕਿਉਂਕਿ ਇਹਨੂੰ ਸਮਝ ਨਹੀਂ ਹੈ, ਇਹਨੂੰ ਪਹਿਚਾਣ ਨਹੀਂ ਹੈ। ਸਾਰਿਆਂ ਦਾ ਖਸਮ ਇੱਕੋ ਹੀ ਹੈ। ਇਸ ਜੱਗ ਮੇਂ ਪੁਰਖ ਏਕ ਹੈ ਔਰ ਸਗਲੀ ਨਾਰ ਸਬਾਈ, ਬਾਕੀ ਸਭ ਇਸਤਰੀਆਂ ਹੀ ਨੇ। ਉਹ ਇੱਕੋ ਹੀ ਮਾਲਕ ਹੈ, ਇੱਕੋ ਹੀ ਖਸਮ ਹੈ ਸਾਰਿਆਂ ਦਾ। ਪਰ ਕਮਾਲ ਦੀ ਗੱਲ ਹੈ, ਜਿਸ ਨੇ ਸਾਨੂੰ ਪੈਦਾ ਕੀਤਾ, ਔਰ ਕੇਵਲ ਪੈਦਾ ਨਹੀਂ ਕੀਤਾ, ਪਾਲਣ ਪੋਸ਼ਣ ਕਰ ਰਿਹਾ, ਇੱਕ ਇੱਕ ਸਵਾਸ ਉਹ ਸਾਨੂੰ ਦੇ ਰਿਹਾ, ਪਰ ਉਸ ਦੀ ਪਹਿਚਾਣ ਨਾ ਆਈ, ਉਸ ਨੂੰ ਬੰਦਾ ਭੁੱਲ ਬੈਠਾ। ਪਰ ਜੇ ਕਿਸੇ ਨੂੰ ਪਹਿਚਾਣ ਵੀ ਆ ਗਈ ਹੈ, ਜੇ ਪਹਿਚਾਣ ਆ ਹੀ ਗਈ ਹੈ, ਤੇ ਫਿਰ ਉਸ ਦੀ ਮੰਨਦਾ ਨਹੀਂ। ਸਾਨੂੰ ਸਮਝ ਆ ਗਈ ਹੈ ਕਿ ਇਹ ਸਾਡਾ ਖਸਮ ਹੈ, ਤੇ ਸੱਚ ਜਾਣੇ ਅਸੀਂ ਨੌਕਰ ਰੱਖਿਆ ਹੋਵੇ ਨਾ, ਤੇ ਜੇ ਉਹ ਮਾਲਕ ਦੇ ਕਹਿਣੇ ਵਿੱਚ ਨਹੀਂ ਹੈ, ਮਾਲਕ ਦੀ ਗੱਲ ਹੀ ਨਹੀਂ ਮੰਨਦਾ, ਕਿ ਉਹਦੇ ਨਾਲ ਸਾਡੀ ਕੋਈ ਸਾਂਝ ਬਣਦੀ ਹੈ? ਦੋ ਦਿਨ ਚਾਰ ਦਿਨ ਵੇਖੇਗਾ, ਉਸ ਤੋਂ ਬਾਅਦ ਕਹਿੰਦਾ ਨਹੀਂ ਸੱਜਣਾ ਤੂੰ ਛੁੱਟੀ ਕਰ, ਤੇਰੇ ਨਾਲ ਸਾਂਝ ਨਹੀਂ ਬਣਨੀ। ਜੇ ਮੰਨਦਾ ਵੀ ਹੈ ਤੇ ਅੰਦਰੋਂ ਹੰਕਾਰ ਨਹੀਂ ਛੱਡਦਾ, ਤਾਂ ਵੀ ਗੱਲ ਨਹੀਂ ਬਣਦੀ। ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਪੈ ਕਰਦੇ ਨੇ ਕਿ ਉਹ ਭਾਗਾਂ ਵਾਲੀਆਂ ਜੀਵ ਇਸਤਰੀਆਂ ਨੇ, ਜਿਨ੍ਹਾਂ ਨੇ ਉਸ ਮਾਲਕ ਨੂੰ ਪਹਿਚਾਣ ਲਿਆ। ਅਸਲ ਵਿੱਚ ਉਹ ਸੁਹਾਗਣ ਹੈ, ਔਰ ਉਸ ਖਸਮ ਦੀ ਸਾਂਝ ਵੀ ਉਹਦੇ ਨਾਲ ਹੀ ਬਣਦੀ ਜੇ ਜਿਹਨੇ ਪਹਿਚਾਣ ਲਿਆ, ਜਿਹਨੂੰ ਸਮਝ ਆ ਗਈ ਹੈ, ਉਹਦਾ ਪਿਆਰ ਉਹਦੇ ਨਾਲ ਹੀ ਬਣਦਾ ਹੈ। ਤੇ ਗੱਲ ਬਣਦੀ ਉਹਦੇ ਜਦੋਂ ਪਿਆਰ ਬਣ ਗਿਆ। ਜੇ ਪਿਆਰ ਹੀ ਨਹੀਂ ਹੈ, ਜੇ ਉਹਦੇ ਨਾਲ ਸਾਂਝ ਹੀ ਨਹੀਂ ਬਣੀ, ਤੇ ਸਾਡਾ ਸੰਸਾਰ ਵਿੱਚ ਆਉਣਾ ਵਿਅਰਥ ਚਲਾ ਜਾਏਗਾ। ਫਿਰ ਇੱਕ ਦੁਹਾਗਣ ਵਾਲਾ ਜੀਵਨ ਹੈ, ਕਿ ਉਸ ਮਾਲਕ ਨੂੰ ਛੱਡ ਕੇ ਤੇ ਹੋਰ ਪਾਸੇ ਬੰਦਾ ਭਟਕਦਾ ਫਿਰਦਾ। ਮੇਰੇ ਪਾਤਸ਼ਾਹ ਜੀ ਦਾ ਬੜਾ ਪਿਆਰਾ ਬਚਨ ਆਉਂਦਾ ਕਿ ਜੀਵ ਇਸਤਰੀ ਨੇ ਸ਼ਿੰਗਾਰ ਵੀ ਕੀਤਾ, ਉਸਨੇ ਚੂੜਾ ਵੀ ਬੜਾ ਸੋਹਣਾ ਪਾਇਆ, ਪਰ ਖਸਮ ਦੇ ਨਾਲ ਸਾਂਝ ਨਹੀਂ ਬਣੀ, ਪਿਆਰ ਹੀ ਨਹੀਂ ਬਣਿਆ। ਉਹ ਕੀਤਾ ਹੋਇਆ ਸ਼ਿੰਗਾਰ ਕਿਸੇ ਅਰਥ ਨਹੀਂ। ਪਾਤਸ਼ਾਹ ਜੀ ਕਹਿੰਦੇ ਨੇ ਚੂੜਾ ਪੰਨ ਪਲੰਗ ਸਿਉਂ ਮੰਦੇ, ਕਹਿੰਦੇ ਨੇ ਪਲੰਗ ਦੇ ਨਾਲ ਮਾਰ ਕੇ ਚੂੜਾ ਭੰਨਦੇ, ਹੇ ਜਿੰਦੇ ਹੇ ਜੀਵ ਇਸਤਰੀ। ਚੂੜਾ ਪੰਨ ਪਲੰਗ ਸਿਉਂ ਮੰਦੇ, ਸਣ ਬਾਹੀ ਸਣ ਬਾਹ ਕਰਿੰਦੀਏ ਮੁੰਡੇ, ਸ਼ੌਰਾ ਤੋਂ ਅਵਰਾ। ਇਹਨਾਂ ਤੋਂ ਸ਼ਿੰਗਾਰ ਕੀਤਾ ਪਰ ਕਿਸ ਅਰਥ ਹੈ ਤੇਰਾ ਖਸਮ ਉਹ ਤੇ ਕਿਸੇ ਹੋਰ ਦੇ ਪਿਆਰ ਵਿੱਚ ਰੰਗਿਆ ਗਿਆ, ਉਹ ਤੇ ਹੋਰਨਾਂ ਨੇ ਪਿਆਰ ਪਾ ਲਿਆ। ਤੋ ਬੜਾ ਪਿਆਰਾ ਬਚਨ ਕਰਦੇ ਨੇ ਪਾਤਸ਼ਾਹ ਜੀ, ਨਾ ਮੁਨਿਆਰੇ ਨਾ ਚੂੜੀਆਂ ਨਾ ਸਿਵੰਗੜੀਆਂ, ਜੋ ਸਕੰਠ ਨਾ ਲੱਗੀਆਂ ਜਲਨ ਸੋ ਬਾਹੜੀਆਂ। ਕਹਿੰਦੇ ਨੇ ਉਹ ਮੁਨਿਆਰ ਕਿਸੇ ਕੰਮ ਨਹੀਂ, ਚੂੜਾ ਕਿਸੇ ਕੰਮ ਨਹੀਂ, ਚੂੜੀਆਂ ਕਿਸੇ ਕੰਮ ਨਹੀਂ, ਇਹ ਬਾਹਾਂ ਤੇ ਸੜ ਜਾਣੀਆਂ ਚਾਹੀਦੀਆਂ ਨੇ ਜਿਹੜੀਆਂ ਆਪਣੇ ਖਸਮ ਦੇ ਗਲ ਤੱਕ ਨਹੀਂ ਪਹੁੰਚ ਸਕੀਆਂ। ਇਹ ਕਿਸ ਅਰਥ ਨੇ? ਗੁਰੂ ਸਵਾਰੇ ਜੇ ਇਸ ਪਰਮਾਤਮਾ ਦੇ ਨਾਲ ਸਾਂਝ ਨਹੀਂ ਪਾਈ, ਧਨ ਦੌਲਤ ਜਿੰਨਾ ਮਰਜ਼ੀ ਇਕੱਠਾ ਕਰ ਲਓ, ਆਪਣਾ ਹਾਰ ਸ਼ਿੰਗਾਰ ਜਿੰਨਾ ਮਰਜ਼ੀ ਕਰ ਲਈਏ, ਰਹਿਣ ਸਹਿਣ ਜਿੰਨਾ ਮਰਜ਼ੀ ਵਧੀਆ ਹੋ ਜਾਏ, ਪਰ ਜੇ ਉਸ ਮਾਲਕ ਨਾਲ ਹੀ ਪਿਆਰ ਨਹੀਂ ਤੇ ਸਾਡਾ ਇਹ ਸਭ ਸੁੱਖ ਸਹੂਲਤਾਂ ਕਿਸੇ ਵੀ ਅਰਥ ਨਹੀਂ। ਗੱਲ ਉਦੋਂ ਹੀ ਬਣਨੀ ਹੈ ਜਦੋਂ ਉਸ ਮਾਲਕ ਦੇ ਨਾਲ ਸਾਂਝ ਪੈ ਜਾਏ। ਤੇ ਉਸ ਮਾਲਕ ਦੇ ਨਾਲ ਸਾਂਝ ਕਿਵੇਂ ਪੈਂਦੀ ਹੈ? ਜਦੋਂ ਕਿਸੇ ਜੀਵ ਨੂੰ ਇਸ ਗੱਲ ਦਾ ਪਤਾ ਲੱਗਦਾ ਨਾ ਕਿ ਮੈਂ ਕਿਸ ਵਾਸਤੇ ਆਇਆ, ਮੇਰਾ ਆਉਣ ਦਾ ਮਕਸਦ ਕੀ ਇਸ ਜਗਤ ਵਿੱਚ, ਮੈਂ ਕਿਹਦੇ ਨਾਲੋਂ ਵਿਛੜਿਆ ਜਿਹਦੇ ਨਾਲ ਮੈਂ ਮਿਲਣਾ ਸੀ, ਮਿਲਣਾ ਸੀ ਉਸ ਮਾਲਕ ਦੇ ਨਾਲ, ਔਰ ਇਹ ਮਨੁੱਖਾ ਦੇਹੀ ਸਾਨੂੰ ਮਿਲੀ ਇਸ ਕਰਕੇ ਹੈ। ਗੁਰ ਸੇਵਾ ਤੇ ਭਗਤ ਕਮਾਈ ਤਦ ਇਹ ਮਾਨਸ ਦੇਹੀ ਪਾਈ। ਜੇ ਗੁਰੂ ਦੀ ਸੇਵਾ ਨਹੀਂ, ਭਗਤੀ ਦੀ ਕਮਾਈ ਕੋਈ ਨਹੀਂ ਕੀਤੀ ਤੇ ਫਿਰ ਤੇ ਪਸ਼ੂ ਵਾਲਾ ਜੀਵਨ ਹੈ। ਜੇ ਇਹ ਚੀਜ਼ਾਂ ਕੋਲ ਹੈਣ ਤੇ ਫਿਰ ਸਮਝ ਕੇ ਤੂੰ ਮਨੁੱਖਾ ਦੇਹੀ ਅੰਦਰ ਹੈ, ਫਿਰ ਸਮਝ ਕੇ ਤੂੰ ਇੱਕ ਮਨੁੱਖ ਜੀਵਨ ਜੀਵ ਰਿਹਾ। ਤੇ ਜੇ ਇਹ ਚੀਜ਼ਾਂ ਨਹੀਂ ਤੇ ਫਿਰ ਪਸ਼ੂ ਵਾਲਾ ਜੀਵਨ ਹੈ, ਫਿਰ ਤੇਰੀ ਇਹ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ, ਫਿਰ ਤੇਰਾ ਜੀਵਨ ਪਸ਼ੂ ਵਾਲਾ ਹੈ। ਇਸ ਦੇਹੀ ਕੋ ਸਿਮਰੇ ਦੇਵ, ਦੇਵਤੇ ਵੀ ਇਸ ਦੇਹੀ ਨੂੰ ਲੋੜਦੇ ਨੇ। ਦੇਵਤੇ ਤੇ ਬਣ ਗਏ ਪਰ ਅਜੇ ਪਹੁੰਚੇ ਨਹੀਂ, ਸੱਚ ਜਾਣਿਓ ਜਦੋਂ ਪਹੁੰਚ ਜਾਂਦਾ ਫਿਰ ਤੇ ਉਸ ਮਾਲਕ ਦਾ ਰੂਪ ਹੀ ਹੋ ਜਾਂਦਾ ਹੈ। ਭਾਈ ਭਗੀਰਥ ਦੇਵੀ ਦਾ ਉਪਾਸ਼ਕ ਸੀ, ਘਰ ਵਿੱਚ ਹੀ ਮੰਦਰ ਬਣਾਇਆ ਹੋਇਆ ਹੈ, ਪਰ ਮੰਗ ਕਰਦਾ ਮੁਕਤੀ ਦੀ ਕਿ ਮੁਕਤੀ ਮਿਲ ਜਾਏ, ਜਨਮ ਮਰਨ ਤੋਂ ਰਹਿਤ ਹੋ ਜਾਏ। ਮੈਂ ਕਹਿੰਦਾ ਫਿਰ ਵੀ ਉਹਦੇ 'ਚ ਮਾਲਕ ਦੀ ਕਿਰਪਾ ਹੋਈ ਹੋਵੇਗੀ ਜਿਹਨੇ ਮੁਕਤੀ ਮੰਗ ਲਈ, ਨਹੀਂ ਤੇ ਜਪ ਤਪ ਤੇ ਬੜਾ ਸੀ ਹਰਨਾਕਸ਼ ਦਾ ਵੀ, ਪਰ ਮੰਗਿਆ ਕੀ ਹੈ ਕਿ ਮੈਂ ਕਦੇ ਮਰਿਆ ਹੀ ਨਾ। ਜਿਸ ਨੂੰ ਇਸ ਗੱਲ ਦੀ ਸਮਝ ਆਵੇ ਉਹ ਤਾਂ ਕਹਿੰਦੇ ਨੇ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮੈਂ ਮੁਕਤੀ ਵੀ ਨਹੀਂ ਮੰਗਦਾ, ਬਸ ਇੱਕੋ ਕੰਮ ਕਰ ਮਨ ਪ੍ਰੀਤ ਚਰਨ ਕਮਲਾਰੇ, ਤੇਰੇ ਚਰਨਾਂ ਨਾਲ ਪ੍ਰੀਤ ਬਣ ਜਾ ਸਭ ਕੁਝ ਮਿਲ ਜਾਏਗਾ। ਜਿਹਦੀ ਪ੍ਰੀਤ ਬਣ ਗਈ, ਭਾਈ ਭਗੀਰਥ ਨੇ ਮੰਗ ਕੀਤੀ ਉਸ ਦੇਵੀ ਕੋਲੋਂ ਮੁਕਤੀ ਦੀ, ਤੇ ਕਹਿੰਦੇ ਨੇ ਉਹਨੇ ਦਰਸ਼ਨ ਦੇ ਕੇ ਇੱਕ ਗੱਲ ਕਹੀ ਸੀ, ਕਹਿਣ ਲੱਗੀ ਭਗੀਰਥ ਇਸ ਕਲਯੁੱਗ ਦੇ ਸਮੇਂ ਵਿੱਚ ਜੇ ਮੁਕਤੀ ਚਾਹੀਦੀ ਹੈ ਤਾਂ ਉਹ ਸਾਡੇ ਕੋਲ ਨਹੀਂ, ਉਹ ਇਸ ਸਮੇਂ ਦੇ ਅਵਤਾਰੀ ਪੁਰਸ਼ ਧੰਨ ਗੁਰੂ ਨਾਨਕ ਦੇਵ ਮਹਾਰਾਜ, ਉਹ ਮੁਕਤੀ ਦੇ ਸਕਦੇ ਨੇ, ਹੋਰ ਕਿਸੇ ਕੋਲ ਨਹੀਂ ਹੈ। ਤੇ ਜਿਸ ਦਿਨ ਭਾਈ ਭਗੀਰਥ ਗੁਰੂ ਨਾਨਕ ਦੇ ਦਰਬਾਰ ਵਿੱਚ ਗਿਆ ਸੀ ਨਾ, ਉਸ ਦਿਨ ਉਹਨੇ ਇਹ ਵੀ ਦਰਸ਼ਨ ਕੀਤਾ ਸੀ ਕਿ ਉਹ ਦੇਵੀ ਗੁਰੂ ਨਾਨਕ ਦੇ ਦਰ ਤੇ ਝਾੜੂ ਕੋਈ ਮਾਰਦੀ ਹੈ। ਮੁਕਤੀ ਪਰ ਬਣਦੀ ਗੱਲ ਕਦੋਂ ਹੈ, ਜਦੋਂ ਉਹਦੇ ਨਾਲ ਪਿਆਰ ਪੈ ਜਾਏ, ਸਮਝ ਪੈ ਜਾਏ। ਜਦੋਂ ਮਨੁੱਖ ਨੂੰ ਇਸ ਗੱਲ ਦਾ ਗਿਆਨ ਹੋ ਜਾਣਾ ਮੈਂ ਵਿਛੜਿਆ ਹੋਇਆ, ਉਸ ਦਿਨ ਫਿਰ ਉਹ ਯਤਨ ਕਰਦਾ। ਅਸੀਂ ਪੜ੍ਹਦੇ ਹਾਂ ਕਿ ਇੱਕ ਸਵਾਲ ਆਉਂਦਾ ਪਾਤਸ਼ਾਹ ਜੀ ਬਾਣੀ ਵਿੱਚ, ਇੱਕ ਜਗਿਆਸੂ ਦਾ ਸਵਾਲ ਹੈ, ਉਹ ਕਹਿੰਦਾ ਇੱਕ ਪਿਤਾ ਇੱਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ ਸੁਣ ਮੀਤਾ ਜੀਓ ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦੇ ਦਿਖਾਈ ਮੈਂ ਤੇਰੇ ਤੋਂ ਬਲਹਾਰ ਜਾਨਾ ਮੈਂ ਸਦਕੇ ਜਾਨਾ। ਇੱਥੇ ਬਸ ਨਹੀਂ, ਸੁਣ ਮੀਤਾ ਧੂਰੀ ਕੋ ਬਲ ਜਾਈ, ਇਹ ਮਨ ਤੇਰਾ ਭਾਈ ਰਹਾ, ਕਹਿੰਦੇ ਨੇ ਮੈਂ ਤੇਰੇ ਚਰਨਾਂ ਦੀ ਧੂੜੀ ਤੋਂ ਸਦਕੇ ਜਾਨਾ ਬਲਹਾਰ ਜਾਨਾ, ਮੈਂ ਆਪਣਾ ਮਨ ਤੇਰੇ ਅੱਗੇ ਅੱਜ ਤੂੰ ਅਰਪਣ ਕਰ ਦਿੱਤਾ, ਮੈਂ ਆਪਣੇ ਮਨ ਦੀ ਮਰਜ਼ੀ ਛੱਡੀ। ਅਰਪਣ ਕਰਨਾ ਕੀ ਹੁੰਦਾ, ਮੈਂ ਆਪਣੇ ਮਨ ਦੀ ਮਰਜ਼ੀ ਤਿਆਗ ਦਿੱਤੀ, ਹੁਣ ਜੋ ਤੂੰ ਕਹੇਂਗਾ ਉਹ ਹੀ ਹੋਵੇਗਾ। ਆ ਜਦੋਂ ਅਸੀਂ ਤਨ ਝੁਕਾਉਂਦੇ ਹਾਂ ਨਾ ਆ ਕੇ ਗੁਰੂ ਅੱਗੇ, ਇਹਦਾ ਵੀ ਅਰਥ ਇਹੀ ਹੁੰਦਾ ਕਿ ਵਾਹਿਗੁਰੂ ਕਿਰਪਾ ਕਰ ਕਿਤੇ ਤਨ ਝੁਕਾਉਂਦਿਆਂ ਝੁਕਾਉਂਦਿਆਂ ਇੱਕ ਦਿਨ ਮਨ ਵੀ ਝੁਕਾਉਣ ਦੀ ਜਾਚ ਆ ਜਾਏ, ਕਿਤੇ ਮਨ ਵੀ ਅਰਪਣ ਕਰਨ ਦੀ ਜਾਚ ਆ ਜਾਏ। ਪਾਵਨ ਲੋਵਾ ਮਲ ਮਲ ਧੋਵਾ, ਇਹ ਮਨ ਤੈ ਕੂ ਦੇਸਾ, ਸੁਣ ਮੀਤਾ ਹਉ ਤੇਰੀ ਸ਼ਰਣਾਈ ਆਇਆ, ਪ੍ਰਭ ਮਿਲੋ ਦੇ ਉਪਦੇਸਾ, ਕਹਿੰਦੇ ਨੇ ਮੈਂ ਤੇਰੀ ਸ਼ਰਨ ਵਿੱਚ ਆ ਗਿਆ ਤੇ ਕਿਰਪਾ ਕਰ ਮੈਨੂੰ ਕੋਈ ਉਪਦੇਸ਼ ਦੇ, ਮੈਨੂੰ ਦੱਸ ਕਿ ਉਸ ਪਰਮਾਤਮਾ ਨਾਲ ਕਿਵੇਂ ਮਿਲਿਆ ਜਾਂਦਾ ਹੈ। ਤੇ ਜੋ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਜਵਾਬ, ਮਾਣ ਨਾ ਕੀਜੈ ਸ਼ਰਨ ਪਰਿਜੈ, ਕਰੇ ਸੋ ਭਲਾ ਮਨਾਈਏ, ਸੁਣ ਮੀਤਾ ਜੀਓ ਪਿੰਡ ਸਭ ਤਨ ਅਰਪੀਜੈ, ਇਉਂ ਦਰਸ਼ਨ ਹਰ ਜੀਓ ਪਾਈਏ। ਕਹਿਣ ਲੱਗੇ ਸੱਜਣਾ ਇੱਕੋ ਗੱਲ ਪੱਲੇ ਬੰਨ ਲੈ, ਇੱਥੇ ਤਨ ਮਨ ਧਨ ਸਭ ਸੌਂਪ ਗੁਰ ਕੋ, ਇੱਥੇ ਸਭ ਕੁਝ ਅਰਪਣ ਕਰਨਾ ਪੈਂਦਾ। ਫਿਰ ਉਸ ਮਾਲਕ ਦਾ ਦੀਦਾਰ ਹੁੰਦਾ, ਉਸ ਖਸਮ ਨਾਲ ਫਿਰ ਸਾਂਝ ਪੈਂਦੀ ਹੈ। ਜਦੋਂ ਆਪਣਾ ਆਪਾ ਗੁਰੂ ਅੱਗੇ ਅਰਪਣ ਕਰਨ ਦੀ ਜਾਚ ਆ ਜਾਏ। ਅਸੀਂ ਪੜ੍ਹਦੇ ਹਾਂ ਇੱਕ ਇੱਕ ਸਿਰਲੇਖ ਆਉਂਦਾ ਗੁਣਵੰਤੀ, ਉਹਦੇ ਵਿੱਚ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਜੋ ਦੇਸੈ ਗੁਰ ਸਿੱਖੜਾ ਤਿਸ ਨਿਮ ਨਿਮ ਲਾਗੋਂ ਪਾਏ ਜੀਉ, ਆਖਾਂ ਬਿਰਛਾ ਜੀ ਕੀ ਗੁਰ ਸੱਜਣ ਦੇ ਮਲਾਏ ਜੀਉ, ਸੋਈ ਦਸ ਉਪਦੇਸਰਾ ਮੇਰਾ ਮਨ ਅਨਤ ਨਕਾਹੂ ਜਾਏ ਜੀਉ, ਮਨ ਤੈ ਕੁਬੇਸਾਂ ਮੈਂ ਮਾਰਗ ਦੇ ਬਤਾਏ ਜੀਓ, ਮੈਂ ਆਪਣਾ ਮਨ ਤੇਰੇ ਅੱਗੇ ਅਰਪਣ ਕਰ ਦਿੱਤਾ, ਮੈਨੂੰ ਕੋਈ ਰਾਹ ਦੱਸ ਦਿਓ, ਮੈਨੂੰ ਕੋਈ ਰਸਤਾ ਦੱਸ ਦੇ ਕਿ ਮੈਂ ਕਿਵੇਂ ਉਸ ਖਸਮ ਤੱਕ ਸਾਂਝ ਬਣਾ ਸਕਾਂ, ਕਿਵੇਂ ਉਹਦੇ ਨਾਲ ਸਾਂਝ ਪਾਵਾਂ। ਫਿਰ ਇੱਕ ਗੱਲ ਹੋਰ ਕਹਿ ਦਿੱਤੀ ਕਿ ਮੈਂ ਕਿਤੇ ਨੇੜਿਓ ਹੀ ਉੱਠ ਕੇ ਨਹੀਂ ਆ ਗਿਆ, ਦੂਰੋਂ ਚੱਲ ਕੇ ਮੈਂ ਤੱਕੀ ਤੋ ਸ਼ਰਨਾਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ। ਬੜੀ ਆਸ ਨਾਲ ਆਇਆ, ਔਰ ਸੱਚ ਜਾਣਿਓ ਵਿਛੋੜੇ ਤੋਂ ਵੱਡਾ ਦੁਨੀਆਂ ਤੇ ਦੁੱਖ ਹੈ ਹੀ ਕੋਈ ਨਹੀਂ। ਜੇ ਜਿਹਨੂੰ ਇਸ ਗੱਲ ਦੀ ਸਮਝ ਆ ਗਈ ਹੈ ਨਾ, ਸਭ ਤੋਂ ਵੱਡਾ ਦੁੱਖ ਹੈ ਹੀ ਵਿਛੋੜੇ ਦਾ, ਮੇਰੇ ਸਾਰੇ ਦੁੱਖ ਮਿਟਾ ਦੇ। ਇਹਦਾ ਕੀ ਤਰੀਕਾ ਹੈ, ਕਿਵੇਂ ਮਿਲਿਆ ਜਾਂਦਾ ਹੈ? ਤੇ ਮੇਰੇ ਪਾਤਸ਼ਾਹ ਜੀ ਨੇ ਫਿਰ ਬਖਸ਼ਿਸ਼ ਕੀਤੀ ਹੈ, ਇੱਕ ਮਾਰਗ ਚੱਲੇ ਭਾਈ ਓੜੇ, ਗੁਰ ਕਹੇ ਸੋ ਕਾਰ ਕਮਾਏ ਜੀਓ, ਤਿਆਗੇ ਮਨ ਕੀ ਮਤੜੀ ਵਸਾਰੇ ਦੂਜਾ ਪਾਓ ਜੀਓ। ਕਹਿੰਦੇ ਨੇ ਆਹ ਤਰੀਕਾ ਹੈ, ਜਿਹੜੇ ਇਸ ਮਾਰਗ ਤੇ ਤੁਰਦੇ ਨੇ ਨਾ, ਉਹ ਆਪਣੇ ਮਨ ਦੀ ਮਤ ਤਿਆਗਣੀ ਪੈਂਦੀ ਹੈ, ਤੇ ਜਿਹੜਾ ਦੂਜਿਆਂ ਦਾ ਪਿਆਰ ਹੈ ਉਹਨੂੰ ਵੀ ਛੱਡਣਾ ਪੈਂਦਾ ਹੈ, ਇੱਕ ਪਾਸੇ ਸਾਂਝ ਰੱਖਣੀ ਪੈਂਦੀ ਹੈ। ਔਰ ਪਾਤਸ਼ਾਹ ਜੀ ਇਹ ਵੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਮੈਂ ਨਹੀਂ ਕਹਿ ਰਿਹਾ, ਹਉ ਆਪੋ ਬੋਲ ਮੈਂ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਕਹਿੰਦੇ ਨੇ ਮੈਂ ਤੇ ਇੱਕ ਸ਼ਬਦ ਵੀ ਨਹੀਂ ਕਹਿਣਾ ਜਾਣਦਾ, ਇਹ ਉਹ ਮਾਲਕ ਬੋਲਦਾ ਪਿਆ, ਇਹ ਉਸ ਮਾਲਕ ਦੇ ਬੋਲ ਨੇ, ਹੁਣ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ, ਹਰ ਭਗਤ ਖਜ਼ਾਨਾ ਬਖਸ਼ਿਆ ਗੁਰੂ ਨਾਨਕ ਕੀਆ ਪਸਾਓ ਜੀਓ। ਇਹ ਭਗਤੀ ਦਾ ਖਜ਼ਾਨਾ ਉਸ ਮਾਲਕ ਨੇ ਕੀਤਾ ਹੈ, ਗੁਰੂ ਨਾਨਕ ਨੇ ਕਿਰਪਾ ਕੀਤੀ ਹੈ ਤਾਂ ਉਹਦੇ ਨਾਲ ਸਾਂਝ ਬਣਦੀ ਹੈ। ਮੈਂ ਬਹੁੜ ਨਾ ਤ੍ਰਿਸ਼ਨਾ ਭੁਖੜੀ ਹੋ ਰੱਜਾ ਤ੍ਰਿਪਤ ਉਗਾਏ ਜੀਓ। ਕਹਿੰਦੇ ਨੇ ਜਦੋਂ ਉਹਦੀ ਕਿਰਪਾ ਹੋ ਗਈ ਤੇ ਕਈਆਂ ਜਨਮਾਂਤਰਾਂ ਦੀ ਭੁੱਖ ਮਿਟ ਗਈ, ਤ੍ਰਿਪਤੀ ਮਿਲ ਗਈ, ਅਗਾਏ ਭਾਵ ਰੱਜ ਗਿਆ। ਜੋ ਗੁਰ ਦੀਸੇ ਸਿੱਖੜਾ ਤਿਸ ਨਿਮ ਨਿਮ ਲਾਗੋਂ ਪਾਏ ਜੀਓ, ਅੰਦਰੋਂ ਹਉਮੈ ਨੂੰ ਛੱਡਣਾ, ਅੰਦਰੋਂ ਹੰਕਾਰ ਨੂੰ ਛੱਡਣਾ, ਅੰਦਰ ਦੇ ਮਾਨ ਨੂੰ ਤਿਆਗਣਾ। ਕਬੀਰ ਮਾਇਆ ਤਜੀ ਤੋਂ ਕਿਆ ਬਇਆ ਜੋ ਮਾਨ ਤਜਿਆ ਨਾ ਜਾਏ, ਮਾਨ ਮੁਨੀ ਮੁਨ ਵਰ ਗਲੇ ਮਾਨ ਸਭੇ ਕੋ ਖਾਏ। ਤੇ ਇੱਕ ਜੀਵ ਇਸਤਰੀ ਜਿਹਦੇ ਅੰਦਰ ਦੀ ਵਿਆਕੁਲਤਾ ਉਸ ਮਾਲਕ ਨੂੰ ਕਿਵੇਂ ਮਿਲਿਆ, ਉਸ ਖਸਮ ਨਾਲ ਸਾਂਝ ਕਿਵੇਂ ਪੈਂਦੀ ਹੈ, ਤੇ ਜਿਹਨਾਂ ਨੇ ਪਾ ਲਈ ਹੈ ਨਾ, ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਧੰਤਾ ਦੇ ਯੋਗ ਨੇ, ਸਾਹਿਬ ਜੀ ਬਖਸ਼ਿਸ਼ ਪੈ ਕਰਦੇ ਹਨ।
ਮਨ ਹੁਕਮ ਮਾਨ,
ਕਹਿੰਦੇ ਨੇ ਮਾਨ ਹੁਕਮ, ਜਿਹੜੇ ਗੁਰੂ ਦਾ ਹੁਕਮ ਮੰਨਦੇ ਨੇ, ਹੁਕਮ ਮੰਨੀਏ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਔਰ ਜਿੰਨੀ ਪਛਾਤਾ ਹੁਕਮ ਤੈਨੂੰ ਕਦੇ ਨਾ ਰੋਵਣਾ, ਉਹ ਕਦੇ ਦੁਖੀ ਨਹੀਂ ਜੀ ਹੁੰਦੇ। ਤੇ ਪਾਤਸ਼ਾਹ ਜੀ ਕਹਿੰਦੇ ਨੇ ਮਾਨੈ ਹੁਕਮ ਤਜੈ ਅਭਿਮਾਨੈ, ਅੰਦਰੋਂ ਹੰਕਾਰ ਨੂੰ ਛੱਡਣਾ ਪੈਂਦਾ, ਹਉਮੈ ਨੂੰ ਤਿਆਗਣਾ ਪੈਂਦਾ, ਕਿਉਂਕਿ ਜਿੱਥੇ ਹੰਕਾਰ ਆ ਜਾਏ ਨਾ ਜੀ, ਮੈਂ ਕਈ ਵਾਰੀ ਬੇਨਤੀ ਕਰਨਾ, ਉੱਥੇ ਨਿਰੰਕਾਰ ਹੁੰਦਾ ਹੀ ਨਹੀਂ, ਉੱਥੇ ਨਿਰੰਕਾਰ ਨਹੀਂ ਹੁੰਦਾ। ਤੇ ਜਿੱਥੇ ਨਿਰੰਕਾਰ ਦਾ ਵਾਸਾ ਹੋ ਗਿਆ ਨਾ, ਉੱਥੇ ਹੰਕਾਰ ਨਹੀਂ ਹੁੰਦਾ। ਇਹ ਦੋਵਾਂ ਦੀ ਕਦੇ ਵੀ ਸਾਂਝ ਨਹੀਂ ਬਣਦੀ। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋ ਨਾ ਬਸੇ ਇਕਠਾਏ। ਇਹ ਚੀਜ਼ਾਂ ਇਕੱਠੀਆਂ ਰਹਿ ਹੀ ਨਹੀਂ ਸਕਦੀਆਂ। ਇਸ ਕਰਕੇ ਜੇ ਉਸ ਖਸਮ ਦੇ ਨਾਲ ਸਾਂਝ ਪਾਣੀ, ਜਿਨ੍ਹਾਂ ਨੇ ਵੀ ਪਾਈ ਹੈ ਨਾ, ਮਾਨੈ ਹੁਕਮ ਤਜੇ ਅਭਿਮਾਨੈ, ਉਹ ਅੰਦਰੋਂ ਹੰਕਾਰ ਨੂੰ ਛੱਡਦੇ ਨੇ ਔਰ ਹੁਕਮ ਮੰਨ ਕੇ ਉਸ ਮਾਲਕ ਦਾ ਤੁਰਦੇ ਹਨ। ਉਹ ਫਿਰ ਉਸ ਪਿਆਰੇ ਖਸਮ ਦੇ ਨਾਲ ਉਹਨਾਂ ਦੇ ਜੀਵਨ ਦੀ ਰਾਤ ਸੁੱਖ ਰਹਿਣੀ ਨਿਕਲਦੀ ਹੈ, ਉਹਨਾਂ ਦਾ ਜੀਵਨ ਖੁਸ਼ੀ ਵਾਲਾ ਬਤੀਤ ਹੁੰਦਾ ਔਰ ਉਹ ਆਨੰਦ ਮਾਣਦੇ ਹਨ।
ਸੁਣ ਸਖੀਏ ਪ੍ਰਭ ਮਿਲਣ ਨਿਸਾਨੀ,
ਹੇ ਸਖੀਏ ਇਹ ਸਹੇਲੀਏ, ਸੁਣ ਉਸ ਪਰਮਾਤਮਾ ਨੂੰ, ਉਸ ਪਿਆਰੇ ਨੂੰ, ਉਸ ਖਸਮ ਨੂੰ ਮਿਲਣ ਦੀ ਨਿਸ਼ਾਨੀ ਕੀ ਹੈ।
ਮਨ ਤਨ ਅਰਪ ਤਜ ਲਾਜ ਲੁਕਾਨੀ,
ਬਸ ਇੱਕੋ ਹੀ ਗੱਲ ਹੈ, ਕਹਿੰਦੇ ਨੇ ਮਨ ਤਨ ਅਰਪ, ਉਹਦੇ ਅੱਗੇ ਆਪਣਾ ਮਨ ਵੀ ਅਰਪਣ ਕਰਨਾ ਪੈਂਦਾ, ਆਪਣਾ ਤਨ ਵੀ ਅਰਪਣ ਕਰਨਾ ਪੈਂਦਾ। ਤੇ ਦੂਜੀ ਗੱਲ ਇਹ ਹੈ ਕਿ ਬੰਦੇ ਦੇ ਅੰਦਰ ਇੱਕ ਲੋਕ ਲਾਜ ਹੁੰਦੀ ਹੈ। ਆ ਤੁਸੀਂ ਕਈ ਵਾਰੀ ਵੇਖਿਆ, ਜੇ ਕਿਤੇ ਕੋਈ ਸਿਮਰਨ ਕਰਦਾ ਹੋਵੇ ਨਾ, ਤੇ ਨਿੰਦਿਆ ਚੁਗਲੀ ਕਰਨ ਲੱਗਿਆ ਕੋਈ ਲੋਕ ਲਾਜ ਨਹੀਂ ਜੇ, ਪਰ ਜੇ ਸਿਮਰਨ ਕਰਦਾ ਹੋਵੇ ਤੇ ਉਹ ਥੋੜ੍ਹਾ ਜਿਹਾ ਝੱਕ ਕੇ ਕਰੇਗਾ ਤੇ ਨਾਲ ਦਾ ਕਹੇਗਾ ਤੂੰ ਬੜੀ ਉੱਚੀ ਵਾਹਿਗੁਰੂ ਕਹਿ ਰਿਹਾ, ਇਹ ਬੜਾ ਪਾਠ ਕਰਦਾ। ਨਹੀਂ, ਕਹਿੰਦੇ ਨੇ ਇਹ ਹਰੇਕ ਤਰ੍ਹਾਂ ਦੀ ਲੋਕ ਲਾਜ ਜਿਹੜੀ ਉਹ ਛੱਡਣੀ ਪਏਗੀ, ਲੋਕਾਂ ਦੀ ਪਰਵਾਹ ਨਾ ਕਰੀ। ਨਾਨਕ ਦੁਨੀਆ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ, ਇਹਨੀ ਜਲੀ ਨਾਮ ਵਸਾਰਿਆ ਇੱਕ ਨਾ ਚੱਲੀਏ ਨਾਲ। ਇਹਨਾਂ ਨੇ ਤੇ ਨਾਮ ਵਸਾਰ ਦਿੱਤਾ ਹੈ, ਲੋਕਾਂ ਦੀ ਪਰਵਾਹ ਨਹੀਂ ਕਰਨੀ, ਲੋਕ ਲਾਜ ਦੀ ਪਰਵਾਹ ਨਹੀਂ ਕਰਨੀ। ਕਹਿੰਦੇ ਨੇ ਉਹਨਾਂ ਦੀ ਨਿਸ਼ਾਨੀ ਹੈ, ਉਹ ਲੋਕ ਲਾਜ ਦੀ ਪਰਵਾਹ ਨਹੀਂ ਕਰਦੇ ਤੇ ਆਪਣਾ ਤਨ ਮਨ ਉਸ ਮਾਲਕ ਅੱਗੇ ਅਰਪਣ ਕਰਦੇ ਹਨ।
ਰਹਾਉ ਸਖੀ ਸਹੇਲੀ ਕਉ ਸਮਝਾਵੈ,
ਇੱਕ ਜੀਵ ਇਸਤਰੀ ਦੂਜੀ ਨੂੰ ਸਮਝਾ ਰਹੀ ਹੈ। ਦੇਖੋ ਜਿੱਥੇ ਕਿਤੇ ਰੱਬ ਦੇ ਘਰ ਦੀ ਗੱਲ ਹੁੰਦੀ ਹੈ ਨਾ, ਅਸਲ ਵਿੱਚ ਉਹ ਸਤਸੰਗ ਹੈ, ਭਾਵੇਂ ਦੋ ਜਣੇ ਕਰਦੇ ਹੋਣ, ਭਾਵੇਂ ਦੋ ਹੀ ਬੈਠ ਕੇ ਰੱਬ ਦੇ ਘਰ ਦੀ ਗੱਲ ਕਰਦੇ ਹੋਣ ਨਾ, ਉਹ ਸਤਸੰਗ ਹੋ ਜਾਂਦਾ ਹੈ। ਸੱਚੀ ਬੈਸਕ ਤਿੰਨਾਂ ਸੰਗ ਜਿਨ ਸੰਗ ਜਪੀਏ ਨਾ, ਹੋ ਤਿੰਨ ਸੰਗ ਸੰਗ ਨਾ ਕੀ ਚੀ ਨਾਨਕ, ਜਿੰਨਾ ਆਪਣਾ ਸੁਭਾਵ। ਜਿਹੜੇ ਆਪਣੇ ਮਤਲਬ ਦੀਆਂ ਕੇਵਲ ਗੱਲਾਂ ਕਰਦੇ ਨੇ ਬਹਿ ਕੇ, ਕਹਿੰਦੇ ਨੇ ਤੂੰ ਉਹਨਾਂ ਦਾ ਸੰਗ ਨਾ ਕਰੀ। ਇੱਥੇ ਹਰੇਕ ਚੀਜ਼ ਨੂੰ ਤਿਆਗਣਾ ਪੈਂਦਾ, ਹਉਮੈ ਹੰਕਾਰ ਨੂੰ ਛੱਡਣਾ ਪੈਂਦਾ, ਤਾਂ ਉਸ ਮਾਲਕ ਦੇ ਨਾਲ ਸਾਂਝ ਬਣਦੀ ਹੈ। ਤੋ ਪਾਤਸ਼ਾਹ ਜੀ ਬਖਸ਼ਿਸ਼ ਪੈ ਕਰਦੇ ਨੇ, ਕਹਿੰਦੇ ਨੇ ਇੱਕ ਸਹੇਲੀ ਦੂਜੀ ਨੂੰ ਸਮਝਾ ਰਹੀ ਹੈ।
ਸੋਈ ਕਮਾਵੈ ਜੋ ਪ੍ਰਭ ਭਾਵੈ,
ਉਹ ਕਮਾਈ ਕਰਨੀ ਹੈ ਜਿਹੜੀ ਉਸ ਮਾਲਕ ਨੂੰ ਪਾਉਂਦੀ ਹੈ, ਉਸ ਪਿਆਰੇ ਨੂੰ ਜਿਹੜੀ ਚੰਗੀ ਲੱਗਦੀ ਹੈ। ਮਿਹਨਤ ਤੇ ਬੜੀ ਕੀਤੀ ਹੈ, ਪਰ ਕੀਤੀ ਉਹ ਹੈ ਜਿਹਦੇ ਨਾਲ ਖਸਮ ਨਾਰਾਜ਼ ਹੋ ਗਿਆ, ਤੇ ਫਾਇਦਾ ਕੀ ਹੋਇਆ ਮਿਹਨਤ ਕਰਨ ਦਾ। ਉਹ ਕਮਾਈ ਕਰਨੀ ਹੈ ਜਿਹੜੀ ਗੁਰੂ ਦੱਸਦਾ, ਗੁਰੂ ਦੇ ਦੱਸੇ ਅਨੁਸਾਰ ਉਹਦੀ ਸਿਫਤ ਸਲਾਹ ਕਰਨੀ ਹੈ। ਹੁਣ ਗੁਰੂ ਤੇ ਆਖੇ ਕਿ ਤੂੰ ਬਾਕੀ ਕਰਮ ਕਾਂਡ ਨਹੀਂ ਕਰਨੇ, ਤੇ ਬੰਦਾ ਖੂਹ ਚ ਪੁੱਠਿਆ ਪੁੱਠਾ ਲਟਕਿਆ ਰਹੇ ਤੇ ਆਖੇ ਕਿ ਵੇਖੋ ਜੀ ਮੈਂ ਬੜੀ ਕਮਾਈ ਕੀਤੀ। ਨਹੀਂ ਯਾਰੇ, ਇਹਨੂੰ ਬਿੱਧ ਮਿਲਣ ਨਾ ਜਾਈ, ਮੈਂ ਕੀ ਇਹ ਕਰਮ ਅਨੇਕਾ, ਹਰ ਪਰੇ ਸਵਾਮੀ ਕੇ ਦੁਆਰਾ ਹੈ, ਦੂਜਾ ਬੁੱਧ ਵਿਵੇਕਾ। ਇਹ ਵਿਵੇਕ ਬੁੱਧ ਗੁਰੂ ਕੋਲ ਮਿਲਣੀ ਹੈ। ਤੇ ਜਿਸ ਤਰ੍ਹਾਂ ਗੁਰੂ ਹੁਕਮ ਕਰੇ ਉਹ ਕੰਮ ਕਰਨਾ ਹੈ, ਉਹ ਮਿਹਨਤ ਕਰਨੀ ਹੈ ਜਿਹੜੀ ਉਸ ਮਾਲਕ ਨੂੰ ਭਾ ਜਾਵੇ।
ਸਾ ਸੁਹਾਗਣ ਅੰਕ ਸਮਾਵੈ,
ਜਿਹੜੀ ਉਹ ਕੰਮ ਕਰਦੀ ਏ ਜੀਵ ਇਸਤਰੀ ਜਿਹੜੀ ਮਾਲਕ ਨੂੰ ਭਾਂਦੀ ਏ, ਸਾ ਸੁਹਾਗਣ ਅੰਕ ਸਮਾਵੈ। ਉਹ ਸੁਹਾਗਣ, ਉਹ ਜੀਵ ਇਸਤਰੀ ਉਸ ਮਾਲਕ ਦੇ ਚਰਨਾਂ ਨਾਲ ਸਦਾ ਵਾਸਤੇ ਜੁੜੀ ਰਹਿੰਦੀ ਹੈ।
ਗਰਭ ਗਹੇਲੀ ਮਹਿਲ ਨਾ ਪਾਵੈ,
ਪਰ ਜਿਹੜੀ ਗਰਭ ਗਹੇਲੀ ਜਿਹੜੀ ਕਿ ਹਉਮੈ ਹੰਕਾਰ ਵਿੱਚ ਗ੍ਰਸੀ ਹੋਈ ਹੈ ਨਾ, ਉਹ ਮਹਿਲ ਨਾ ਪਾਵੈ, ਭਾਵ ਉਸ ਨੂੰ ਮਾਲਕ ਦੇ ਹਿਰਦਾ ਰੂਪੀ ਘਰ ਵਿੱਚ ਕਿਤੇ ਵੀ ਥਾਂ ਨਹੀਂ ਜੇ ਮਿਲਦੀ। ਜਿੱਥੇ ਹੰਕਾਰ ਹੈ ਨਾ, ਹੰਕਾਰ ਵਿੱਚ ਰੱਤੇ ਬੰਦੇ ਜਿਹੜੇ ਨੇ ਉਹਨਾਂ ਨੂੰ ਪਰਮਾਤਮਾ ਦੇ ਘਰ ਵਿੱਚ ਕਿਤੇ ਵੀ ਥਾਂ ਨਹੀਂ ਮਿਲਦੀ। ਪਰ ਜਦੋਂ ਬੰਦੇ ਕੋਲ ਤਾਕਤ ਆਉਂਦੀ ਹੈ ਨਾ ਜੀ, ਸੱਚ ਜਾਣਿਓ, ਉਦੋਂ ਬੰਦਾ ਪਰਮਾਤਮਾ ਨੂੰ ਵੀ ਭੁੱਲ ਜਾਂਦਾ ਹੈ। ਜਦੋਂ ਬੰਦਾ ਕੋਈ ਤਾਕਤ ਵਿੱਚ ਆ ਜਾਂਦਾ ਹੈ, ਆ ਤੁਸੀਂ ਵੇਖਦੇ ਹੋ ਅੱਜ ਸੰਸਾਰ ਵਿੱਚ ਕੀ ਹੋ ਰਿਹਾ। ਇਹ ਕੌਣ ਨੇ ਜਿਹੜੇ ਹੰਕਾਰ ਵਿੱਚ ਗ੍ਰਸੇ ਹੋਏ ਨੇ? ਇਹਨਾਂ ਨੂੰ ਇਹ ਵੀ ਭੁੱਲ ਗਿਆ ਕਿ ਇਹ ਤੇ ਉਹ ਲੋਕ ਨੇ ਜਿਹੜੇ ਸਾਰਿਆਂ ਦੇ ਮੂੰਹ ਵਿੱਚ ਰੋਜ਼ੀ ਪਾਉਣ ਵਾਲੇ ਨੇ, ਜਿਹੜੇ ਆਪਣਾ ਆਪਾ ਤਪਾਉਂਦੇ ਨੇ, ਆਪ ਸੱਪਾਂ ਦੀਆਂ ਸਿਰੀਆਂ ਮਿੱਧਦੇ ਨੇ। ਪਰ ਜਿੰਨੇ ਪੀਜੇ ਬਰਗਰ ਅੱਜ ਤੁਹਾਨੂੰ ਖਾਣ ਨੂੰ ਮਿਲਦੇ ਨੇ, ਇਹਨਾਂ ਦੇ ਅੰਨਦਾਤਾ ਤੇ ਇਹ ਵੀ ਜਿਹਨਾਂ ਨੂੰ ਅੱਜ ਤੁਸੀਂ ਪਾਣੀ ਦੀਆਂ ਵਿਛਾੜਾਂ ਮਾਰਦੇ ਹੋ ਤੇ ਠੰਡ ਵਿੱਚ ਉੱਥੇ ਬਿਠਾਇਆ ਹੋਇਆ। ਪਰ ਕਿਉਂ? ਕਿਉਂਕਿ ਹੰਕਾਰ ਹੈ। ਹੰਕਾਰੀ ਬੰਦਾ ਜਿਹੜਾ ਨਾ, ਉਸ ਨੂੰ ਸਭ ਕੁਝ ਭੁੱਲ ਜਾਂਦਾ ਹੈ। ਪਰ ਸੱਚ ਜਾਣੇ, ਉਸ ਪਰਮਾਤਮਾ ਨੂੰ ਹੰਕਾਰ ਚੰਗਾ ਨਹੀਂ ਜੇ ਲੱਗਦਾ। ਪਰ ਜਦੋਂ ਉਹਦੀ ਲਾਠੀ ਪੈਂਦੀ ਹੈ ਨਾ, ਉਹਦੀ ਆਵਾਜ਼ ਨਹੀਂ ਆਉਂਦੀ, ਉਹਦਾ ਪਤਾ ਵੀ ਨਹੀਂ ਲੱਗਦਾ ਕਿ ਉਹਨੇ ਕੀ ਕਰ ਦੇਣਾ। ਸਭ ਕਹਿੰਦੇ ਨੇ ਹੰਕਾਰੀ ਬੰਦਾ ਜਿਹੜਾ ਨਾ, ਉਹਦੀ ਕਦੇ ਵੀ ਸਾਂਝ ਨਹੀਂ ਪੈਂਦੀ ਹੈ।
ਫਿਰ ਪਛਤਾਵੈ ਜਬ ਰਹਿਣ ਬਿਹਾਵੈ,
ਪਰ ਜਦੋਂ ਸਮਾਂ ਲੰਘ ਜਾਂਦਾ ਫਿਰ ਕੋਲ ਕੀ ਰਹਿ ਜਾਂਦਾ? ਕੇਵਲ ਪਛਤਾਵਾ ਕਿ ਹਾਏ ਮੈਂ ਕੀ ਕਰ ਬੈਠਾ। ਕਿਉਂਕਿ ਜਦੋਂ ਬੰਦੇ ਕੋਲ ਸਮਾਂ ਹੁੰਦਾ ਨਾ, ਉਦੋਂ ਹੰਕਾਰ ਨੇ ਐਸਾ ਪਰਦਾ ਪਾਇਆ, ਉਦੋਂ ਸੂਝ ਨਹੀਂ ਆਉਣ ਦਿੰਦਾ। ਪਰ ਜਦੋਂ ਸੂਝ ਆਉਂਦੀ ਹੈ ਉਦੋਂ ਸਮਾਂ ਨਹੀਂ ਹੁੰਦਾ, ਉਦੋਂ ਕੇਵਲ ਪਛਤਾਵਾ ਰਹਿ ਜਾਂਦਾ। ਫਿਰ ਪਛਤਾਵੈ ਰਹਿਣ ਵਿਹਾਵੈ। ਜਦ ਜੀਵਨ ਦੀ ਰਾਤ ਨਿਕਲ ਗਈ ਫਿਰ ਕੇਵਲ ਰੋਣਾ, ਫਿਰ ਪਛਤਾਵਾ ਹੀ ਪੱਲੇ ਪੈਂਦਾ ਹੈ।
ਕਰਮਹੀਣ ਮਨ ਮੁਖ ਦੁਖ ਪਾਵੈ,
ਜਿਹੜਾ ਕਰਮਹੀਣ, ਜਿਹਨੇ ਕੋਈ ਚੰਗਾ ਕਰਮ ਨਹੀਂ ਕੀਤਾ, ਜਿਹਦੇ ਭਾਗ ਮਾੜੇ ਨੇ, ਜਿਹਦੇ ਕਰਮ ਮਾੜੇ ਨੇ, ਮਨ ਦੇ ਪਿੱਛੇ ਤੁਰਦਾ ਰਿਹਾ, ਮਨ ਦੀ ਮੰਨਦਾ ਰਿਹਾ, ਔਰ ਲੋਕਾਂ ਨੂੰ ਮਨ ਦੀ ਬਾਤ ਹੀ ਸੁਣਾਉਂਦਾ ਰਿਹਾ, ਦੂਜਿਆਂ ਦੀ ਮਨ ਦੀ ਬਾਤ ਸੁਣੀ ਕੋਈ ਨਾ, ਕੇਵਲ ਦੂਜਿਆਂ ਨੂੰ ਸੁਣਾਉਂਦਾ ਰਿਹਾ। ਤੇ ਗੁਰੂ ਸਵਾਰੇ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ, ਉਹ ਜੀਵਨ ਵਿੱਚ ਦੁੱਖ ਪਾਉਂਦਾ ਹੈ, ਉਹਦੇ ਜੀਵਨ ਵਿੱਚ ਕਦੇ ਵੀ ਫਿਰ ਸੁੱਖ ਨਹੀਂ ਆ ਸਕਦਾ, ਜਿਸ ਨੇ ਇੱਕ ਤਾਂ ਜਿਹਦੇ ਕਰਮ ਚੰਗੇ ਨਹੀਂ, ਕਰਮਹੀਣ ਮਨਮੁੱਖ ਦੁੱਖ ਪਾਵੈ। ਤੇ ਗੁਰੂ ਸਵਾਰਿਓ ਦੂਜਾ ਪਾਤਸ਼ਾਹ ਜੀ ਕਹਿੰਦੇ ਨੇ ਕਿ ਮਨ ਦੇ ਪਿੱਛੇ ਤੁਰਨ ਵਾਲਾ ਜੇ ਕੋਈ ਆਖੇ ਨਾ ਕਿ ਮੈਂ ਸੁੱਖ ਪਾ ਲਵਾਂ, ਨਾ ਤੇ ਮਨ ਦੇ ਪਿੱਛੇ ਤੁਰਨ ਵਾਲਾ ਸੁੱਖ ਪਾਉਂਦਾ ਜੇ, ਤੇ ਨਾ ਮਨਮੁੱਖ ਦੇ ਨਾਲ ਤੁਰਨ ਵਾਲਾ ਸੁੱਖ ਪਾਉਂਦਾ। ਜਿਹੜੇ ਉਹਦਾ ਸਾਥ ਦਿੰਦੇ ਨੇ ਉਹ ਵੀ ਸੁੱਖ ਨਹੀਂ ਪਾ ਸਕਦੇ। ਪਾਤਸ਼ਾਹ ਜੀ ਕਹਿੰਦੇ ਨੇ, ਮਨਮੁੱਖ ਸਿਉਂ ਕਰ ਦੋਸਤੀ, ਸੁੱਖ ਕੇ ਪਿੱਛੇ ਮਿੱਤ। ਤੇ ਕਿਹਦੇ ਨਾਲ ਸਾਂਝ ਪਾਣੀ ਸੀ? ਕਹਿੰਦੇ ਨੇ, ਗੁਰਮੁਖ ਸਿਉਂ ਕਰ ਦੋਸਤੀ, ਸਤਿਗੁਰ ਸਿਉਂ ਲਾਏ ਚਿੱਤ, ਜੰਮਣ ਮਰਨ ਕਾ ਮੂਲ ਕੱਟੀਏ ਤਾਂ ਸੁੱਖ ਹੋਵੇ ਮਿੱਤ। ਤੋ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਰਮਹੀਣ ਮਨਮੁੱਖ ਦੁੱਖ ਪਾਵੈ, ਮਾੜੇ ਕਰਮਾਂ ਵਾਲਾ, ਮਾੜੇ ਭਾਗਾਂ ਵਾਲਾ ਇਹ ਸਦਾ ਦੁਖੀ ਹੀ ਰਹਿੰਦਾ ਹੈ।
ਬਿਨੋ ਕਰੀ
समझ आ गई कहिंदे ने उस मालक अगे जिहनूं इह पता लग गया ना कि वह परमात्मा हर वेले साडे नेड़े वसदा है, जिहनूं इस गल की समझ पै जाए जदों मालक वह अख दे दिंदा है तो फिर पता लगता नहीं। तो पातशाह जी कहिंदे ने दावै को जापै दिसै दूर, दावै को देखै हादरा हदूर, कोई गा रहा तू बहुत दूर है, तू बहुत दूर है। तो जिन्हों समझ आ जाए कहिंदे ने कह रविदास हाथ पै नेड़े सहजे होए सोई, वह तो हाथ नालों भी नेड़े है, वह तो हुण अंदर नजर आउण लग पै। तो मेरे पातशाह जी कहिंदे ने कि जिसनों इस गल की समझ आ गई है ना, जिन्हों करों जे जाना दूर उन्हें बेनती करिए जे वह कितने दूर हो बैठा, वह तो घट घट के अंतर की जानत भले बुरे की पीर पछाणत, वह तो साढ़े हर वेले अंदर की जानण वाला है। पातशाह जी कहिंदे ने उस मालक दिनों करूं करी जे जाना दूर, जे जाणी के दूर है तो ताँदे अगे बेनती करिए तो हर वेले साढ़े नाल ही वसदा है।
रब अबनासी रहिया पर पूर,
परिपूर्ण परमात्मा जिहड़ा अविनाशी है, जिहड़ा कदे मिटण वाला नहीं, सदीव ही रहण वाला है और हरेक थां हरेक जर्रे विच रहिया भरपूर, वह हरेक थां विच रमिया होया है।
जन नानक गावै देख हदूर,
सब कहिंदे ने कि जन नानक गावै देख हदूर, उस परमात्मा की सिफत सलाह करता है। गुरु सवारियो आओ, जो लड़ीवार पावन बाणी की विचार चल रही है इस अंदर मेरे पातशाह जी अज की बख्शिश करते हैं, बड़े ही प्यार दे नाल सरवण करिए और अरदास बेनती पातशाह जी दे चरणों में भी करिए कि पातशाह रहमत करो, ये पढ़ी सुनी बाणी साढ़े हिरदयां विच वस जाए और किनका एक जिस जीव सावै ता कि महिमा गणी ना आवै। उन्हां दी महिमा बयान ही नहीं की जा सकती जिन्हां दे हिरदे विच किनका मात्र भी ये बाणी वस जाती है।
मेरे अनाथ प्रिय नाथ जो जानो त्यों रखो,
पातशाह जी बिलावल राग अंदर धन गुरु अर्जन देव महाराज जी बख्शिश पै करते ने शंत के रूप में है और ये तीसरे पदे की विचार असा रल मिल के करनी है। पातशाह जी कहिंदे ने मोहे अनाथ प्रेनाथ ज्यों जानो त्यों राखो, हे परिपूर्ण परमात्मा मैं अनाथ हाँ, भाव मैं नमाणा हाँ, मैं कमजोर हाँ, तुसी सारयां दे मालक हो नाथ हो ते तुसी किरपा करो मेरे ते बख्शिश करो, तुसी मैनूं ज्यों जानदे हो इस माया दे प्रभाव तो बचा लो, इन्हां वकारां तो आप तुसी हथ दे के रख लवो।
चतुराई मोहे नाहे रिझावो कह मुखो,
हे परिपूर्ण परमात्मा मेरे कोल कोई चतुराई नहीं, मेरे कोल कोई सियाणप नहीं, मैं कोई एडा सियाणा नहीं कि मैं मूँह तो गल्लां कर करके तेनू खुश कर लवां, मेरे कोल ए भी खूबी कोई नहीं, इस करके तुसी आप ही कृपा करो।
मह चतुर सुगर सुजान बेती मोह निर्गुण गुण नहीं,
कहिंदे ने मैं चतुर सुगर सुजान बेती, कहिंदे ने मैं ना ते कोई बहुता सियाणा हाँ, ना मेरे कोल बहुती सूझ है, और इत्थे बस नहीं, कहिंदे ने कि मैं बहुती वड्याई करन जोगा भी नहीं, मेरे कोल कोई भी गुण नहीं है, मैं गुणा तो हीन हाँ। ते पातशाह जी जदों मनुख दे कोल इह अवस्था बन जाए ना कि मैं कुछ नहीं जानता, बहुती बारी की होंगे कि बंदे नूं चार अखर कितने आ जाने तो कहिंदा कि मेरे जिड्डा ते सियाणा ही कोई नहीं। हम बड़ का बुकलीन, हम पंडित, हम जोगी सन्यासी, ज्ञानी गुणी सूर, हम दाते ए बुद्ध कब हुना नासी। ये अंदरों जेड़ी है ना सोच, ये बंदे दी नहीं जानती कि मेरे वर्गा सियाणा कोई नहीं, मेरे वर्गा ज्ञानी कोई नहीं। पर जदना चिर मनुख ये जानता है ना कि मैं जानना, समझो कुछ भी नहीं जानता। सोई अजान कहे मैं जानिया, जानन हार ना छांदा रे। वो अजान है जेड़ा कहिंदा मैं जान लिया। पर इत्थे ते प्राप्ति उदों हुंदी है जिसने मालक अगे ढह पिया कि हे महाराज मैं कुछ भी नहीं जानता, पातशाह मेरे विच गुण कोई नहीं, मेरे च सियाणप कोई नहीं, मेरे च चतराई कोई नहीं, तुसी कृपा करो, मैं कुछ भी नहीं जानता हाँ।
मैं रूप धूप ना नैन बंके, जह पावे तह रख तू ही।
हे महाराज मेरे कोल कोई चंगा रूप भी नहीं है। हे महाराज मेरे कोल कोई तेरे गुणा दी चंगी सुगंधी भी नहीं है, मेरे कोल कोई सोहने नैन भी नहीं है। इस करके कृपा करो, जिवें तुहानूं चंगा लगदा ना, तुसी कृपा करके, मैं कुछ नहीं जानदा, तुसी कृपा करके आप हथ दे के मैनूं रख लवो।
जय जय जम पै सगल जा को, करुणा पत गत किन लखो।
कहिंदे ने जय जय जम पै सगल जा को, जिस परमात्मा तेरी सारी जय जयकार कर देने पे, तू तरसदा मालक है, इस करके कृपा करो, मैनू भी बचा लो, मेरे ते भी मेहर भरिया हथ दे के मैनू रख लवो।
नानक भयं पै सेव सेवक, जो जानो त्यों मोह रखो।
नानक ते नानक तेरे चरणा विच बेनती करता है कि कहिंदे ने इह परमात्मा अपने सेवक नूं भगती दी सेवा दे दे, नाम दी सेवा दे दे, और मेरे ते मेहर भरिया हथ रखो, यूं जानो तू मोहे रखो, जिहनूं जाणना तू कृपा करके मैनूं आप ही हथ दे के रख लवो।
मोहे मछली तुम नीर, तुझ बिन क्यों सरै।
हे परमात्मा मेरी अवस्था ते है जिवें मैं मच्छी हाँ ते तुसी पानी हो, ते मच्छी दा पानी तो बगैर जीवन जेड़ा वह नहीं हुंदा। इस तरह परमात्मा मेरा तेरे तो बिना कोई सहारा नहीं, कोई जीवन नहीं है। मोह मछली तुम नीर, तुझ बिन क्यों सरै, तेरे तो बगैर मेरा गुजारा ही नहीं हो सकता है।
मोहि चात्रिक तुम बूंद, तृप्त मुख पर।
हे परमात्मा मैं इस तरह वा जिवें कोई पपीहा होवे, ते तेरा नाम अमृतमयी बूंद है, जिन्ना चिर वह बूंद पपीए नहीं मिलती उन्ना चिर उन्हें तृप्ति नहीं मिलती, शांति नहीं मिलती। इसी तरह ही परमात्मा मैं पपीए की न्याई हाँ, तो तुम वह अमृतमयी बूंद हो, तुहाडे तो बगैर जिन्ना चिर यह प्राप्ति ना होवे उन्ना चिर पातशाह जी तृप्ति नहीं मिल सकती है।
मुख पर हरै प्यास मेरी, जियो ही आ प्राण पते।
हे मेरे प्राणा दे पति, मेरी जिंद दे पति, कहिंदे ने जिन्ना चिर जदों मुख पर हरै प्यास मेरी, कहिंदे ने जदों तेरा नाम दी बूंद मेरे मुख विच पैंदी है ना, उस वेले मेरी प्यास मिट जांदी है।
लाडले लाडले डाए सब मह, मिल हमारी हो गते।
हे परमात्मा तू सारयां दे नाल प्यार भरे कौतक करदा, सारयां दे विच रमिया होया है, रचिया होया, कृपा कर पातशाह जी मैनूं वी मिल, कि ਤੇ ਮੇਰਾ ਵੀ ਪਾਰ ਉਤਾਰਾ ਹੋ ਜਾਏ।
ਜੀਤ ਚਿੱਤ ਵੇ ਮਿਟ ਅੰਧਾਰੇ, ਜੋ ਆਸ ਚੱਕਵੀ ਦਿਨ ਚਾਰਾ।
ਇੱਕ ਚੱਕਵੀ ਜਿਹੜੀ ਇਹਨਾਂ ਉਹ ਆਸ ਲਾ ਕੇ ਬੈਠੀ ਹੁੰਦੀ ਹੈ ਕਿ ਚੱਕਵੀ ਤੇ ਚੱਕਵੇ ਦਾ ਵਿਛੋੜਾ ਪੈ ਜਾਂਦਾ ਰਾਤ ਨੂੰ। ਚੱਕੇ ਜੋ ਮਿਸ ਵਿਛੜੇ ਆਏ ਮਿਲੇ ਪ੍ਰਭਾਤ, ਉਹਨਾਂ ਦਾ ਮਿਲਾਪ ਸਵੇਰੇ ਆਉਣਾ ਹੁੰਦਾ। ਤੇ ਉਹ ਇੱਕ ਆਸ ਲਾ ਕੇ ਬੈਠੀ ਹੁੰਦੀ ਹੈ ਕਿ ਦਿਨ ਚੜ ਜਾਣਾ ਤੇ ਮੇਰਾ ਮਿਲਾਪ ਹੋਏਗਾ। ਇਸੇ ਤਰ੍ਹਾਂ ਹੀ ਸਾਹਿਬ ਜੀ ਕਹਿੰਦੇ ਨੇ ਕਿ ਮੈਂ ਵੀ ਚਿੱਤ ਵਿੱਚ ਚਿੱਤ ਵਧਾ, ਇੱਕ ਆਸ ਲਾ ਕੇ ਬੈਠਾ ਕਿ ਤੇਰਾ ਮਿਲਾਪ ਹੋਵੇਗਾ ਤੇ ਅੰਦਰ ਦਾ ਹਨੇਰਾ ਜਿਹੜਾ ਨਾ, ਉਹ ਕਹਿੰਦੇ ਨੇ ਇਹ ਅੰਧੇਰੇ ਤੂੰ ਮਿਟ ਜਾ, ਤੈਨੂੰ ਇੱਕ ਵਾਰੀ ਮਿਟਣਾ ਹੀ ਪਏਗਾ।
ਨਾਨਕ ਭਲਮ ਪੈ ਪ੍ਰੇ ਸੰਗ ਮੇਲੀ, ਮਛਲੀ ਨੀਰ ਨਾ ਵਿਸਰੈ।
ਨਾਨਕ ਦੀ ਅਰਦਾਸ ਹੈ ਪਰਿਪੂਰਨ ਪਰਮਾਤਮਾ, ਇਹ ਪਿਆਰੇ ਤੂੰ ਇੱਕ ਵਾਰੀ ਕਿਰਪਾ ਕਰਕੇ ਆਪਣੇ ਨਾਲ ਮਿਲਾਪ ਕਰਵਾ ਦੇ, ਤੇ ਜਿਵੇਂ ਮੱਛਲੀ ਨੀਰ ਨਾ ਵਿਸਰੈ, ਜਿਵੇਂ ਮੱਛੀ ਨੂੰ ਪਾਣੀ ਨਹੀਂ ਨਾ ਭੁੱਲਦਾ, ਇਸੇ ਤਰ੍ਹਾਂ ਹੀ ਹੇ ਵਾਹਿਗੁਰੂ ਮੈਨੂੰ ਤੂੰ ਕਦੇ ਨਹੀਂ ਭੁੱਲਦਾ। ਅੱਖਾਂ ਜੀਵਾਂ ਵਿਸਰੈ ਮਰ ਜਾਓ, ਹੇ ਵਾਹਿਗੁਰੂ ਤੇਰਾ ਨਾਮ ਲੈਂਦਾ ਮੈਨੂੰ ਆਤਮਿਕ ਜੀਵਨ ਮਿਲਦਾ ਹੈ।
ਧੰਨ ਧੰਨ ਹਮਾਰੇ ਭਾਗ ਘਰ ਆਇਆ ਫਿਰ ਮੇਰਾ,
ਵੱਡੇ ਭਾਗ ਜਾਗ ਪਏ ਹੁਣ ਪਿਆਰਾ, ਉਹ ਹਿਰਦੇ ਰੂਪੀ ਘਰ ਵਿੱਚ ਆ ਕੇ ਵਸ ਗਿਆ ਹੈ।
ਸੋਹੇ ਬੰਕ ਦੁਆਰ ਸਗਲਾ ਬਨ ਹਰਾ,
ਕਹਿੰਦੇ ਨੇ ਹੁਣ ਮੇਰਾ ਹਿਰਦਾ ਰੂਪੀ ਘਰ ਜਿਹੜਾ ਨਾ, ਇਹ ਸਾਰਾ ਹੀ ਖਿੜ ਗਿਆ। ਜਿਹੜੇ ਗਿਆਨ ਇੰਦਰੇ ਸਨ ਇਹ ਸਾਰੇ ਦਰਵਾਜ਼ੇ ਨੇ, ਇਹ ਵੀ ਹੁਣ ਸੋਹਣੇ ਲੱਗਣ ਲੱਗ ਪਏ। ਭਾਵ ਕੀ ਹੈ ਕਿ ਅੱਖਾਂ ਵੀ ਹਰ ਵੇਲੇ ਹੁਣ ਪਰਮਾਤਮਾ ਨੂੰ ਵੇਖਦੀਆਂ ਨੇ, ਕੰਨ ਪਰਮਾਤਮਾ ਦਾ ਨਾਮ ਸੁਣਦੇ ਨੇ, ਰਸਨਾ ਪਰਮਾਤਮਾ ਦਾ ਨਾਮ ਬੋਲਦੀ ਹੈ। ਕਹਿੰਦੇ ਨੇ ਇੰਦਰੇ ਵੀ ਸੋਹਣੇ ਲੱਗਣ ਲੱਗ ਪਏ, ਇਹ ਸਾਰਾ ਹਿਰਦਾ ਰੂਪੀ ਘਰ ਜਿਹੜਾ ਇਹ ਹੁਣ ਖਿੜ ਗਿਆ ਹੈ।
ਹਰ ਹਰਾ ਸੁਆਮੀ ਸੁਖੈ ਗਾਮੀ, ਆਨੰਦ ਮੰਗਲ ਰਸ ਕਣਾ,
ਕਹਿੰਦੇ ਨੇ ਉਹ ਹਰ ਵੇਲੇ ਜੋ ਹਰਿਆ ਭਰਿਆ ਸੁੱਖ ਦੇਣ ਵਾਲਾ ਔਰ ਸੁੱਖਾਂ ਤੱਕ ਜਿਹਦੀ ਪਹੁੰਚ ਹੈ ਉਹ ਹੈ ਪਰਿਪੂਰਨ ਪਰਮਾਤਮਾ ਸੁਖੇ ਗਾਮੀ। ਉਹਦੀ ਕਿਰਪਾ ਹੋਵੇ ਤੇ ਆਨੰਦ ਮੰਗਲ ਸੁੱਖ ਕਣਾ, ਹੁਣ ਜੀਵਨ ਵਿੱਚ ਕੇਵਲ ਆਨੰਦ ਹੈ, ਖੇੜਾ ਹੈ, ਹੁਣ ਕੇਵਲ ਸੁੱਖ ਹੀ ਸੁੱਖ ਹੈ।
ਨਾਵਲ ਨਾਵ ਤਨ ਨਾਮ ਬਾਲਾ, ਕਵਨ ਰਸਨਾ ਗੁਣ ਪਣਾ।
ਉਹ ਮੇਰਾ ਪਰਿਪੂਰਨ ਪਰਮਾਤਮਾ ਜਿਹੜਾ ਹਰ ਵੇਲੇ ਨਵਾਂ ਹੈ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਤਾਰ। ਨਵਲ ਨਾਵ ਤਨ ਨਾਮ ਬਾਲਾ, ਉਹ ਹਰ ਵੇਲੇ ਜਵਾਨ ਹੈ। ਔਰ ਪਾਤਸ਼ਾਹ ਵੀ ਕਹਿੰਦੇ ਨੇ ਕਵਨ ਰਸਨਾ ਗੁਣ ਪਣਾ, ਕਹਿੰਦੇ ਨੇ ਮੈਂ ਆਪਣੀ ਰਸਨਾ ਦੇ ਨਾਲ ਉਹਦੇ ਕਿੰਨੇ ਕੁ ਗੁਣਾਂ ਦਾ ਗਾਇਨ ਕਰਾਂ।
ਮੇਰੀ ਸੇਵ ਸੋਹਣੀ ਦੇਖ ਮੋਹਣੀ, ਸਗਲ ਸਹਸਾ ਦੁੱਖ ਹਰਾ।
ਹੁਣ ਮੇਰੀ ਇਹ ਸੇਧ ਜਿਹੜੀ ਹੈ ਨਾ, ਇਹ ਸੋਹਣੀ ਹੋ ਗਈ, ਇਹਦੀ ਇਹ ਮਨ ਮੋਹਣੀ ਹੋ ਗਈ, ਔਰ ਸਾਰੇ ਦੁੱਖ ਜਿਹੜੇ ਨੇ ਨਾ ਉਹ ਮਿਟ ਗਏ। ਕਦੋਂ? ਜਦੋਂ ਉਹ ਹਿਰਦਾ ਰੂਪੀ ਸੇਜ ਤੇ ਉਹ ਮਾਲਕ ਖਸਮ ਪਰਿਪੂਰਨ ਪਰਮਾਤਮਾ ਦਾ ਵਾਸਾ ਹੋ ਗਿਆ।
ਨਾਨਕ ਭਲਮ ਪੈ ਮੇਰੀ ਆਸ ਪੂਰੀ, ਮਿਲੇ ਸੁਆਮੀ ਅਪਰੰਪਰਾ।
ਨਾਨਕ ਆਖ ਬੇਨਤੀ ਹੈ ਕਿ ਮੇਰੀਆਂ ਸਾਰੀਆਂ ਆਸਾਂ ਪੂਰੀਆਂ ਹੋ ਗਈਆਂ ਜਦੋਂ ਉਹ ਪਰੇ ਤੋਂ ਪਰੇ ਜਿਹੜਾ ਅਪਰੰਪਰ ਪਰੇ ਤੋਂ ਪਰੇ ਪਰਿਪੂਰਨ ਪਰਮਾਤਮਾ ਜਿਹਦਾ ਕੋਈ ਪਾਰਾ ਵਾਰ ਹੀ ਨਹੀਂ, ਜਦੋਂ ਉਹਦੇ ਨਾਲ ਮਿਲਾਪ ਹੋ ਗਿਆ, ਉਹਦਾ ਮੇਲ ਹੋ ਗਿਆ ਤੇ ਸਾਰੀਆਂ ਆਸਾਂ ਪੂਰੀਆਂ ਹੋ ਗਈਆਂ ਹਨ। ਗੁਰੂ ਸਵਾਰਿਓ ਅਰਦਾਸ ਬੇਨਤੀ ਕਰੀਏ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਕਿ ਪਾਤਸ਼ਾਹ ਕਿਰਪਾ ਕਰੋ, ਸਾਡੇ ਤੇ ਵੀ ਮੇਲ ਭਰਿਆ ਹੱਥ ਰੱਖੋ, ਸਾਡੀਆਂ ਵੀ ਆਸਾਂ ਪੂਰੀਆਂ ਹੋ ਜਾਣ, ਕਿਤੇ ਉਹ ਮਾਲਕ ਸਾਡੇ ਹਿਰਦੇ ਵਿੱਚ ਵੀ ਵਸ ਜਾਵੇ, ਇਹ ਅਰਦਾਸ ਬੇਨਤੀ ਕਰੀਏ। ਕੋਟਾਨ ਕੋਟ ਧੰਨਵਾਦ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਔਰ ਮਾਨਯੋਗ ਸਿੰਘ ਸਾਹਿਬ ਯਾਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਭਾਈ ਸਾਹਿਬ ਜੀ ਦਾ ਧੰਨਵਾਦ, ਆਪ ਗੁਰੂ ਸਵਾਰੀਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਮੇਰੀ ਸੇਜ ਸੋਈ ਦੇਖ ਹੋਈ ਸਗਲ ਸਹਸਾ ਦੁੱਖ ਹਰਾ।